ਰੱਖ ਲਈ ਨਾਲ ਗੁਰਬਾਣੀ ਚੱਕ ਕੇ ਭਗਤਾਂ ਦੀ ਬਾਣੀ। ਗੁਰੂ ਨਾਨਕ ਕਹਿੰਦਾ ਹੋਏ ਤੇਰੇ ਦਾਸਨ ਦਾਸਾ, ਜਿਹੜੇ ਤੇਰੇ ਭਗਤ ਦਾਸ ਨੇ ਮੈਂ ਉਹਨਾਂ ਦਾ ਵੀ ਦਾਸ। ਇਹ ਕਹਿੰਦਾ ਨਹੀਂ ਜੀ ਉਹ ਇਹ ਗੁਰੂ ਨੇ ਉਹ ਭਗਤ ਨੇ, ਇਹ ਜੋ ਬੜੇ ਨੇ ਉਹ ਛੋਟੇ ਨੇ, ਉਹ ਕੀ ਕਹਿੰਦੇ ਨੇ ਤੁਸੀਂ ਕੀ ਕਹਿੰਦੇ ਹੋ, ਤੁਸੀਂ ਗੁਰੂਆਂ ਦੀ ਗੱਲ ਮੰਨਦੇ ਕਦੋਂ, ਗੁਰੂ ਮੰਨਦੇ ਉਹਨਾਂ ਦੀ ਗੱਲ ਕਦ ਮੰਨਦੇ ਹੋ। ਮਹਾਨੀਚ ਵਰਤੀ ਹੋ ਗਈ ਸਿੱਖਾਂ ਦੀ, ਮਹਾਨੀਚ, ਕਿਉਂਕਿ ਫਰਕ ਪਾ ਰਹੇ ਨੇ, ਜਿਹੜੇ ਮਿਲੇ ਹੋਏ ਨੇ ਉਹਨਾਂ ਚ ਫਰਕ ਪਾ ਰਹੇ ਨੇ। ਤੁਹਾਡੇ ਕਿਵੇਂ ਉਹਨਾਂ ਨੇ ਇਕੱਠੇ ਕੀਤਾ, ਤੁਸੀਂ ਫਰਕ ਪਾ ਰਹੇ ਹੋ, ਏਦੋਂ ਬੜੀ ਨੀਚਤਾ ਹੋਰ ਕੀ ਹੋਊਗੀ। ਜਿਹੜਾ ਉਹਨਾਂ ਨੇ ਇਕੱਠਾ ਕੀਤਾ ਹਿੰਦੂ ਫਰਕ ਪਾਉਂਦੇ, ਤੁਸੀਂ ਤਾਂ ਆਪੇ ਫਰਕ ਪਾ ਰਹੇ ਹੋ। ਬਰਦਾਸ਼ਤ ਨਹੀਂ ਸੀ ਤਾਂ ਹਿੰਦੂਆਂ ਨੂੰ ਨਹੀਂ ਸੀ, ਵਿਰੋਧੀਆਂ ਨੂੰ ਨਹੀਂ ਸੀ ਇਹ ਗੱਲ ਬਰਦਾਸ਼ਤ ਇਕੱਠੇ ਕਰਦੇ। ਤੁਹਾਨੂੰ ਤਾਂ ਆਪੇ ਬਰਦਾਸ਼ਤ ਨਹੀਂ ਹੈ, ਤੁਹਾਨੂੰ ਕਿਉਂ ਨਹੀਂ ਬਰਦਾਸ਼ਤ, ਇਹ ਕਿੱਥੋਂ ਆਈ ਕਿ ਰਵਿਦਾਸ ਭਗਤ ਹੈ, ਨਾਨਕ ਗੁਰੂ ਹੈ, ਛੋਟਾ ਹੈ, ਬੜਾ ਹੈ, ਕਿੱਥੋਂ ਆਈਆਂ ਗੱਲਾਂ, ਕਿਉਂ ਆਈਆਂ, ਕਿਉਂ ਪੈਦਾ ਹੋਈਆਂ। ਗੁਰਬਾਣੀ ਕੀ ਕਹਿੰਦੀ ਹੈ, ਕਿ ਗੁਰਬਾਣੀ ਛੱਡ ਦਿੱਤੀ ਉਹ, ਕਿਉਂਕਿ ਜਿਹੜੇ ਇਹ ਸਿੱਖ ਨੇ ਇਹ ਸਮਝਦੇ ਸਾਡਾ ਰਿਲੇਸ਼ਨ ਗੁਰੂ ਘਰ ਨਾਲ ਹੈ, ਸਾਡਾ ਰਿਲੇਸ਼ਨ ਭਗਤਾਂ ਨਾਲ ਨਹੀਂ ਹੈ। ਪਰ ਉਹ ਗੁਰੂ ਘਰ ਦਾ ਰਿਲੇਸ਼ਨ ਉਹਨਾਂ ਨਾਲ ਸੀ, ਉਹਨਾਂ ਨੂੰ ਜੋ ਮਿਲਿਆ ਸੀ ਭਗਤਾਂ ਤੋਂ ਮਿਲਿਆ ਸੀ, ਠੀਕ ਹੈ ਸਾਡਾ ਬਾਪ ਨਾਲ ਰਿਲੇਸ਼ਨ ਹੈ, ਪਰ ਬਾਪ ਵੀ ਤਾਂ ਗਾਂ ਬਾਪ ਤੋਂ ਪੈਦਾ ਹੋਇਆ ਹੋਇਆ, ਬਾਬੇ ਨਾਲ ਰਿਲੇਸ਼ਨ ਨਹੀਂ ਬਾਪ ਨਾਲ ਹੈਗਾ, ਬਾਪ ਕਿੱਥੋਂ ਆ ਗਿਆ, ਫਿਰ ਬਾਪ ਕਿੱਥੋਂ ਆ ਗਿਆ, ਉਹ ਕਿੱਥੋਂ ਆਇਆ ਉਹ ਦੱਸੋ। ਉਹਦੇ ਨਾਲ ਰਿਲੇਸ਼ਨ ਨਹੀਂ, ਇੱਥੋਂ ਪਤਾ ਲੱਗਦਾ ਬੁੱਧਹੀਨ ਮਤਹੀਨ ਦਾ, ਮਤਹੀਨ ਨੇ ਸਾਰੇ। ਅਗਰ ਇੰਨੀ ਇਹਨਾਂ ਦੇ ਵਿੱਚ ਧੜੇਬੰਦੀ ਹੋ ਗਈ ਆਪਸ ਵਿੱਚ, ਦੇਖੋ ਕੀ ਕਰਦੇ ਨੇ ਹੁਣ, ਸਾਰਾ ਮਾਇਆ ਦੇ ਲੜਾਈ ਹੋ ਗਈ। ਬੜਾ ਛੋਟਾ ਤਾਂ, ਦੁਨੀਆਂ ਦੀ ਵਡਿਆਈ ਤਾਂ ਭਗਤ ਮੰਨਦੇ ਹੀ ਨਹੀਂ, ਦੁਨੀਆਂ ਕੀ ਵਡਿਆਈ ਆ ਗਈ ਸੇਤੀ ਜਾਲ, ਤੁਸੀਂ ਕੀ ਕਰ ਰਹੇ ਹੋ ਦੁਨੀਆਂ ਦੀ ਵਡਿਆਈ ਦੇ ਰਹੇ ਹੋ, ਗੁਰੂ ਕਹਿ ਕੇ ਦੁਨੀਆਂ ਦੀ ਵਡਿਆਈ ਦੇ ਰਹੇ ਹੋ ਨਾ, ਦੁਨੀਆਂ ਚ ਬੜਾ ਸਾਬਤ ਕਰ ਰਹੇ ਹੋ ਨਾ, ਤਾਂ ਇਸ ਕਰ ਵਡਿਆਈ ਚਾਹੁੰਦੇ ਹੀ ਨਹੀਂ, ਜਿਹੜੀ ਉਹ ਚਾਹੁੰਦੇ ਦੀ ਚੀਜ਼ ਉਹ ਦੇ ਰਹੇ ਹੋ, ਜਿਹੜੀ ਉਹ ਚਾਹੁੰਦੇ ਨੇ ਉਹ ਦਿੰਦੇ ਨੀ। ਮਨ ਬੈਠੇ ਸਤਿਗੁਰ ਉਹ ਦੋ, ਤਨ ਮਨ ਧਨ ਧਨ ਸੋਮ ਕੁਰਕ ਉਹ ਦੋ, ਜਿਹੜੀ ਉਹ ਮੰਗਦੇ ਨੇ ਉਹ ਦਿੰਦੇ ਨੀ, ਜਿਹੜੀ ਉਹ ਜਿਹਤੋਂ ਭੱਜਦੇ ਨੇ ਉਹ ਦਿੰਦੇ, ਗੱਲ ਚ ਪਾਉਂਦੇ ਨੇ। ਜਿਹੜਾ ਹਾਰ ਜੁੱਤੀਆਂ ਦਾ ਹੈ ਨਾ, ਜੁੱਤੀਆਂ ਦਾ ਸਮਝਿਆ ਉਹਨਾਂ ਨੇ ਹਾਰ, ਇਹ ਵਡਿਆਈ ਜੁੱਤੀਆਂ ਦਾ ਹਾਰ ਹੈ, ਤਾਂ ਕਿਹਾ ਗੱਲਾਂ ਜਾਣੋ, ਉਹ ਜੁੱਤੀਆਂ ਦੇ ਹਾਰ ਨੇ ਜਿਹੜੇ ਸਾਰੇ ਰਾਜੇ ਬਣਦੇ ਨੇ, ਮਨਿਸਟਰ ਬਣਦੇ ਨੇ, ਇਹ ਵਡਿਆਈ ਜੁੱਤੀਆਂ ਦਾ ਹਾਰ ਹੈ। ਪਹਿਲਾਂ ਤਾਂ ਪਾ ਦਿੰਦੇ ਨੇ ਲੋਕ, ਜਾਂ ਥੱਲੇ ਲਾਉਂਦੇ ਨੇ ਇੱਕ ਜੁੱਤੀ ਲੈ ਕੇ ਹਾਰ ਦੀ, ਉਹੀ ਠੋਕਦੇ ਨੇ ਫਿਰ ਉਹਦੇ ਹਾਰ ਚ ਬਥੇਰੀਆਂ ਜੁੱਤੀਆਂ ਹੁੰਦੀਆਂ ਨੇ ਬਾਹਰ ਨੂੰ, ਉਹਦੇ ਹਾਰ ਚ ਬਥੇਰੇ ਕਰਪਸ਼ਨ ਦੇ ਕੇਸ ਬਣੇ ਹੁੰਦੇ ਨੇ, ਫਿਰ ਉਹਦੇ ਹਾਰ ਚ ਹੁੰਦੇ ਨੇ ਪਾਏ ਹੋਏ, ਬਥੇਰੇ ਉੱਥੋਂ ਨਿਕਲੇ ਹੁੰਦੀਆਂ ਜੁੱਤੀਆਂ ਉਸ ਪਾਵਰ ਚੋਂ ਹੀ, ਧੱਕੇ ਕੀਤੇ ਹੋਏ ਉਹ ਜੁੱਤੀਆਂ ਦੀ ਪੰਡ ਚ ਇੱਕ ਇੱਕ ਜੁੱਤੀ ਲੈ ਕੇ ਠੋਕੀ ਜਾਂਦੇ ਨੇ, ਫਿਰ ਉਹਨਾਂ ਨੂੰ ਘਰੋਂ ਨਹੀਂ ਲਿਆਉਣੀਆਂ ਪੈਂਦੀਆਂ।
ਕਹੋ ਕਬੀਰ ਸੁਨੋਰੇ ਗੁਣੀਆਂ, ਬਿਨਸੇ ਗੋ ਰੂਪ ਦੇਖੇ ਸਭ ਦੁਨੀਆਂ।
ਕਹੇ ਕਬੀਰ ਸੁਨੋਰੇ ਗੁਣੀਆਂ, ਹੁਣ ਕਿਸੇ ਗੁਣਵਾਨ ਆਦਮੀ ਨਾਲ ਗੱਲ ਕਰ ਰਿਹਾ ਕਬੀਰ, ਔਗਣ ਵਾਲੇ ਨਾਲ ਕਰੇ ਨਹੀਂ ਰਿਹਾ ਗੱਲ। ਕੋਈ ਗੁਣਵੰਤਾ ਸੁਣ ਲਓ ਇਹ ਗੱਲ ਨੂੰ, ਇਹਨਾਂ ਨੂੰ ਛੱਡੋ ਔਗਣ ਹਾਰਿਆਂ ਨੂੰ, ਸਾਰੇ ਔਗਣਵੰਤ ਨੇ
ਸੁਨੋਰੇ ਗੁਣੀਆਂ।
ਹਾਂ, ਕੋਈ ਗੁਣੀਆਂ ਗੱਲ ਸੁਣੂਗਾ ਇਹਦਾ ਮੁੱਲ ਪਾਊਗਾ, ਕੋਈ ਆਊਗਾ ਪਾਰ ਖੂਹ ਲਊਗਾ ਮੇਰੇ ਬੋਲ, ਉਹ ਇਹਦਾ ਮੁੱਲ ਉਤਾਰੂ ਗੱਲ ਦਾ, ਨਹੀਂ ਤਾਂ ਇਹਨੂੰ ਕਹਿੰਦਾ ਪਾਰ ਖੂਹ ਅੱਗੇ ਖੋਲ। ਇਹ ਤਾਂ ਕੋਠੜੀ ਹੈ ਜਿਹੜੀ ਰਤਨਾਂ ਦੀ, ਪਾਰ ਖੂਹ ਦੇ ਅੱਗੇ ਖੋਲ ਕਹਿੰਦਾ।
ਬਿਨਸੇ ਗੋ ਰੂਪ ਦੇਖੇ ਸਭ ਦੁਨੀਆਂ,
ਆ ਜਿਹੜਾ ਰੂਪ ਹੈ ਨਾ ਤੇਰਾ ਸਰੀਰ ਦਾ, ਇਹ ਬਿਣਸ ਜੂਗਾ, ਦੁਨੀਆਂ ਦੇਖਦੀ ਰਹਿ ਜੂਗੀ, ਕੁਛ ਨੀ ਕਿਸੇ ਨੇ ਕਰ ਸਕਣਾ। ਦੁਨੀਆਂ ਦੇ ਦੇਖਦੇ ਦੇਖਦੇ ਤੇਰੇ ਪਖੰਡਵਾਦ ਦਾ ਰੂਪ ਵੀ ਬਿਣਸ ਜੂਗਾ, ਝੂਠ ਦਾ ਰੂਪ ਵੀ ਬਿਣਸ ਜੂਗਾ, ਤੇਰੇ ਸਰੀਰ ਦਾ ਰੂਪ ਵੀ ਬਿਣਸ ਜੂਗਾ, ਤੇਰੀ ਮੱਤ ਵੀ ਖਤਮ ਹੋ ਜੂਗੀ ਪਰ ਤੇਰਾ ਸਰੀਰ ਵੀ ਖਤਮ ਹੋ ਜੂਗਾ। ਜੋ ਤਾਂ ਆ ਦੇਖੋ ਨਾ ਹੋਏ ਰਹੇ ਨੇ ਅਰੇ ਸੰਤ ਨੇ ਕਿਹੜਾ ਕਿਹੜੇ ਪਰਪੰਚ ਨੰਗੇ ਹੋ ਰਹੇ ਨੇ, ਹੋ ਗਿਆ ਨਾ ਰੂਪ,
ਦੇਖੇ ਸਭ ਦੁਨੀਆ
ਦੇਖਦੇ ਦੇਖਦੇ ਹੋ ਜੂਗਾ ਸਾਰਾ। ਝੂਠ ਦਾ ਜਿਹੜਾ ਪੜਦਾ ਹੈ ਜਦ ਫਾਸ਼ ਹੋਊਗਾ ਸਾਰਾ ਹੀ ਰੂਪ ਤੇਰਾ ਅਸਲੀ ਚਿਹਰਾ ਆ ਜੂਗਾ, ਕਿ ਮਖੌਟਾ ਉਤਰ ਜੂ ਸਾਰਾ। ਰੂਪ ਤਾਂ ਮਖੌਟਾ ਹੁੰਦਾ, ਮਖੌਟਾ ਸਭ ਉਤਰ ਜੂ ਇਹ ਸੰਤ ਬਣੇ ਦਾ ਜਿਹੜਾ ਬਣਾਇਆ ਹੋਇਆ। ਦੁਨੀਆਂ ਦੇਖਦੀ ਰਹਿ ਜੂ, ਦੇਖਦੀ ਨੀ ਦੁਨੀਆਂ, ਅਸਰਾਮ ਦਾ ਕੀ ਹਾਲ ਹੈ, ਸਾਡੇ ਕੋਲ ਮਸਾਲਾ ਨੀ ਹੁਣ, ਜਿਹੜਾ ਨੰਗਾ ਹੋ ਜਾਂਦਾ ਕੀ ਹਾਲ ਹੈ, ਰੂਪ ਦੇਖ ਲੈਂਦੀ ਹੈ ਦੁਨੀਆ, ਰੂਪ ਹੀ ਬਣ ਸਕਿਆ ਉਹ ਪਹਿਲਾਂ ਪਹਿਲਾਂ ਮਾਨਤਾ ਹੀ ਖਤਮ ਹੋ ਗਈ ਲੋਕਾਂ ਦੀ। ਅਸਲ ਚ ਗੁਰਬਾਣੀ ਅੰਦਰਲੇ ਰੂਪ ਦੀ ਗੱਲ ਕਰ ਰਹੀ ਹੈ, ਉਹਨੇ ਇੱਕ ਨਵਾਂ ਰੂਪ ਧਾਰਿਆ ਸੀ ਧਰਮ ਦਾ, ਅੱਡ ਅੱਡ ਰੂਪ ਬਣਾਏ ਨੇ ਨਾ ਧਰਮ ਦੇ, ਉਹਦੀ ਗੱਲ ਹੈ ਨਾ ਕਿ ਸਰੀਰ ਦੀ ਗੱਲ ਹੈ। ਸਰੀਰ ਦਾ ਰੂਪ ਤਾਂ ਦੂਏ ਦਾ ਵੀ ਸਾਰਿਆਂ ਦੇ ਚਲੇ ਜਾਣ, ਚਲ ਸਰੀਰ ਤੇ ਵੀ ਲਾ ਲਓ, ਇਹ ਲੋਕ ਦਾ ਸੱਚ ਵੀ ਹੈ, ਪਰ ਲੋਕ ਦਾ ਸੱਚ ਵੀ ਹੈ, ਕੱਲਾ ਸਰੀਰ ਤੇ ਲਾ ਕੇ ਗੱਲ ਨਹੀਂ ਬਣਦੀ। ਗੱਲ ਗੁਣੀਆਂ ਨੂੰ ਕਹੀ ਹੈ, ਕਿਉਂ ਕਹੀ ਹੈ, ਗੁਣੀਆਂ ਰੂਪ ਨਹੀਂ ਬਣਾਉਂਦਾ, ਉਹ ਜਿਹੜਾ ਰੂਪ ਬਣਾਉਂਦਾ ਨਾ ਤਿੰਨਾਂ ਗੁਣਾਂ ਵਾਲਾ ਬਣਾਉਂਦਾ, ਰਜੋ ਤਮੋ ਸਤ ਵਾਲਾ, ਰਜੋ ਤਮੋ ਸਤ ਵਾਲਾ ਜਿਹੜਾ ਹੈ ਨਾ ਉਹ ਬਣਾਉਂਦਾ, ਜਿਹੜਾ ਅਵਤਾਰਾਂ ਅਵਤਾਰਵਾਦ ਨੂੰ ਮੰਨਦੇ ਨੇ। ਗੁਣੀਆਂ ਕੌਣ ਹੈ, ਅਸਲ ਵਿੱਚ ਨਿਰਗੁਣੀ ਹੈ, ਆਪਣੇ ਆਪ ਨੂੰ ਨਿਰਗੁਣੀਆਂ ਮੰਨਦਾ, ਕਬੀਰ ਉਹਨੂੰ ਗੁਣੀਆਂ ਕਹਿੰਦਾ, ਸੱਚਖੰਡ ਉਹਨੂੰ ਸੱਚਖੰਡ ਗੁਣੀਆਂ ਉਹਨੂੰ ਮੰਨਦਾ ਜਿਹੜਾ ਆਪਣੇ ਆਪ ਨੂੰ ਨਿਰਗੁਣੀਆਂ ਮੰਨਦਾ। ਜਿਹੜਾ ਨਿਰਗੁਣੀਆਂ ਬਣਦਾ ਤਿੰਨਾਂ ਗੁਣਾਂ ਦੀ ਪੰਡ ਉਤਾਰਦਾ, ਜਿਹਨੇ ਤਿੰਨਾਂ ਗੁਣਾਂ ਦੀ ਪੰਡ ਉਤਾਰਤੀ ਰਜੋਤਮੋ ਸਤੋ ਦੀ, ਉਹ ਗੁਣੀ ਹੈ। ਹਾਂਜੀ,
ਗੌੜੀ ਕਬੀਰ ਜੀ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੇ ਜੋ ਆਪਣ ਜੀਜੈ, ਮੈਂ ਨਾ ਮਰੂ ਮਰਬੋ ਸੰਸਾਰਾ, ਅਬ ਮੂਏ ਮਿਰਿਓ ਹੈ ਜੇ ਅਵਨ ਹਾਰਾ, ਰਹਾਓ ਯਾ ਦੇਹੀ ਪਰਮਲ ਮਹਕੰਦਾ, ਤਾਸੁਕ ਬਿਸਰੇ ਪਰਮਾਨੰਦਾ, ਵੱਡਾ ਏਕ ਪੰਚ ਪਨਿਹਾਰੀ, ਟੂਟੀ ਲਾਜ ਭਰੇ ਮਤ ਹਾਰੀ, ਕਹੋ ਕਬੀਰ ਇਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਿਹਾਰੀ। ਗੌੜੀ ਕਬੀਰ ਜੀ, ਅਵਰ ਮੂਏ ਕਿਆ ਸੋਗ ਕਰੀਜਾ,
ਕਹਿੰਦਾ ਦੂਸਰੇ ਦੇ ਮਨ ਤੇ ਕੀ ਸੋਗ ਕਰਦਾ, ਜਦ ਤੇਰਾ ਜੀ ਜਾਊ ਨਾ ਜਾਂ ਲੱਗੂ, ਅਸਲ ਤਾਂ ਜਦ ਸੋਗ ਹੋਣਾ ਤੈਨੂੰ, ਜਦ ਆਪਣੇ ਤਨ ਨੂੰ ਲੱਗੂ ਜਿਹੜਾ ਜਦ ਸੋਗ ਹੋਣਾ ਨਾ, ਉਹ ਸੋਗ ਅਸਲ ਸੋਗ ਹੈ। ਦੂਜੇ ਦੇ ਮਨ ਤੇ ਕੀ ਸੋਖ ਕਰਦਾ
ਤੂੰ, ਤਉ ਕੀਜੇ ਜੋ ਆਪਣ ਜੀਜ ਹੈ,
ਤਾਂ ਕਰੀ ਜਦ ਆਪਣਾ ਜੀ ਜਾਊਗਾ ਤੇਰਾ, ਆਪਣਾ ਜਿਹੜਾ ਹੈ ਮਨ ਹੈ, ਜਦ ਤੇਰਾ ਆਜੂ ਨਾ ਵੀ ਹੁਣ ਮਿੰਟ ਪੰਜ ਕਰਾਂਗੇ ਫਿਰ ਭੱਜਿਆ ਫਿਰੇਗਾ, ਕੀ ਕਰੀਏ, ਜਦ ਦੇਖੀ ਕੀ ਹਾਲ ਹੋਊ, ਉਹ ਹਾਲ ਜਿਹੜਾ ਹੋਊਗਾ ਉਹ ਅਜੀਬ ਹਾਲ ਹੋਊਗਾ। ਕਹਿੰਦਾ ਵੀ ਹੁਣ ਮੈਨੂੰ ਘੜੀ ਗੱਜ ਦੀ ਘੜੀ ਦੇ, ਗਾਹਕ ਕਹਿੰਦਾ ਵੀ ਦੇ ਦੇ ਤੇਰਾ ਵੀ ਖਰਚ ਪਾਣੀ ਸਵਾਲ ਦੇ ਦਿੰਦਾ, ਕਿਸੇ ਨੇ ਇੱਕ ਮਿੰਟ ਨੀ ਦੇਣਾ ਤੈਨੂੰ, ਫਿਰ ਤੈਨੂੰ ਐਵੇਂ ਜੀਵਨ ਮੈਂ ਤਾਂ ਗਵਾ ਲਿਆ।
ਮੈਂ ਨਾ ਮਰੂ ਮਰਬੋ ਸੰਸਾਰਾ,
ਤੂੰ ਤਾਂ ਮੰਨਿਆ ਹੋਇਆ ਵੀ ਮੈਂ ਤਾਂ ਮਰਨਾ ਨੀ, ਪੱਤਾ ਮਰ ਜਾਣਾ, ਮੈਂ ਨਾ ਮਰੂ ਮਰਬੋ ਸੰਸਾਰਾ, ਕਬੀਰ ਕਹਿੰਦਾ ਪਰ ਮੈਂ ਨੀ ਮਰਨਾ, ਸੰਸਾਰ ਮਰੂਗਾ, ਸੰਸਾਰ ਨਾਲ ਜੁੜਿਆ ਹੋਇਆ ਆਦਮੀ ਮਰੂਗਾ, ਜਿਹੜਾ ਸੰਸਾਰ ਨਾਲ ਨਹੀਂ ਜੁੜਿਆ ਉਹ ਨੀ ਮਰਦਾ। ਜਿਹਨੇ ਸੰਸਾਰ ਤਿਆਗਤਾ ਉਹ ਨਹੀਂ ਮਰਦਾ। ਸੰਸਾਰ 'ਚ ਰਹਿੰਦੇ ਨੇ ਸੰਸਾਰ ਤਿਆਗਤਾ ਉਹ ਨਹੀਂ ਮਰਦਾ, ਬਾਕੀ ਸੰਸਾਰ ਮਰੂਗਾ। ਮੈਂ ਨਾ ਮਰੂ,
ਮਰੂ ਸੰਸਾਰ,
ਆਪਣੀ ਗੱਲ ਕਰ ਰਿਹਾ ਕੋਈ, ਕਹਿੰਦਾ ਮੈਂ ਨਹੀਂ ਮਰ ਸਕਦਾ।
ਅਬ ਉਹ ਮੇਰੇ ਉਹ ਹੈ ਜੀ ਆਵਣ
ਹਾਰਾ, ਮੈਨੂੰ ਜੀ ਆਵਣ ਹਾਰਾ ਮਿਲ ਗਿਆ, ਮਰੂੰਗਾ ਮੈਂ ਜਦੋਂ ਉਹਨੇ ਜਿਉਂਦਾ ਕਰ ਲੈਣਾ। ਮੈਨੂੰ ਜਵਾਨ ਜਿਉਂਦਾ ਕਰਨ ਵਾਲਾ ਜਿਹੜਾ ਹੈ ਨਾ ਨਾਮ, ਉਹ ਮਿਲ ਗਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਨਾ, ਉਹਦੇ ਕੋਲ ਹੈਗਾ ਨਾ। ਸੱਪ ਨਾਲ ਖੇਲਦਾ, ਸੱਪ ਲੜ ਜਾਂਦਾ, ਉਹਦੇ ਕੋਲ ਦਵਾਈ ਆ, ਮੂੰਹ ਚ ਪਾ ਲੈਂਦਾ, ਉਹਨੂੰ ਯਾਰ ਨਹੀਂ ਚੜ੍ਹਦੀ। ਉਹਦੇ ਕੋਲ ਜਿਉਣ ਹਾਰਾ, ਪਰ ਜਿਹਦੇ ਕੋਲ ਨਹੀਂ ਹੈ ਉਹ ਤਾਂ ਮਰ ਜਾਂਦਾ। ਸੰਸਾਰ ਕੋ ਇਲਾਜ ਨਹੀਂ ਹੈ, ਕਬੀਰ ਕੋ ਇਲਾਜ ਹੈ। ਕਬੀਰ ਕੋਲ ਨਾਮ ਹੈ, ਕਬੀਰ ਨਾਮ ਨਾਲ ਜੁੜਿਆ ਹੋਇਆ। ਮੈਂ ਨਾ ਮਰੂ, ਮਰਵੋ ਸੰਸਾਰਾ। ਜਿਹਦੇ ਮਨ ਵਿੱਚ ਸੰਸਾਰਾ ਹੈ ਕੌਣ? ਜਿਹਦੇ ਮਨ ਵਿੱਚ ਸੰਸਾਰ ਸ਼ੰਕਾ ਭਰਮ ਭੈ ਹੈ ਉਹ ਸੰਸਾਰ ਹੈ, ਉਹ ਮਰੂਗਾ। ਭੈ ਹੈ ਔਰ ਭਰਮ ਹੈ ਉਹ ਮਰੂਗਾ। ਹੋਮੇ ਉੱਥੇ ਹੈਗੀ ਉਹ ਹੈਗੀ ਹੈ। ਭੈ ਦਾ ਸੰਸਾ ਹੁੰਦਾ, ਭੈ ਦਾ ਅਰਥ ਸੰਸਾ। ਭੈ ਸੰਸੇ ਦੇ ਦੋ ਅਰਥ ਨੇ, ਸੰਸਾ ਸ਼ੰਕਾ ਪਲੱਸ ਭੈ, ਇਕੱਠਾ ਨੋ ਸੰਸਾ ਇੱਕ ਦਾ। ਇੱਕ ਲਫ਼ ਭਰਮ ਔਰ ਭੈ ਦਾ ਇਕੱਠਾ ਜੇ ਅਰਥ ਕਰੀਏ ਨਾ ਇੱਕ ਲਫ਼ ਚ, ਉਹਦਾ ਨੋ ਸੰਸਾ। ਦੁਚਿੱਤੀ ਸੰਸਾ, ਦੁਚਿੱਤੀ ਵਿੱਚ ਭੈ ਵੀ ਹੈ ਸ਼ੰਕਾ ਵੀ ਹੈ। ਜਿਹਨੂੰ ਅਸੀਂ ਦੁਚਿੱਤਾ ਕਹਿੰਦੇ ਹਾਂ ਨਾ, ਉਹਦੇ ਚ ਭੈ ਵੀ ਹੈ ਡਰ ਵੀ ਹੈ, ਦੋਵੇਂ ਗੱਲਾਂ ਨੇ। ਵੀ ਜੇ ਆ ਕੰਮ ਨਾ ਹੋਇਆ,
ਸ਼ੰਕਾ ਵੀ ਹੈ,
ਸ਼ੰਕਾ ਵੀ ਹੈ, ਭੈ ਵੀ ਹੈ। ਉਸੇ ਨੂੰ ਕਹਿੰਦੇ ਨੇ ਸੰਸਾ। ਇਕੱਠਾ ਲੱਭਦਾ ਹੈ, ਦੋਵੇਂ ਚੀਜ਼ਾਂ ਨੇ ਇਹਦੇ ਵਿੱਚ ਇਕੱਠੀਆਂ।
ਰਹਾਉ ਆ ਦੇਹੀ ਪਰਮਰ ਮਹ ਕੰਦਾ,
ਆ ਜਿਹੜੀ ਦੇਹੀ ਹੈ ਇਹਦੇ ਚ ਆਪਾਂ ਉੱਤੇ ਕਹਿੰਦਾ ਤੂੰ ਇਹਨੂੰ ਖੁਸ਼ਬੂ ਲਾ ਕੇ ਚੰਦਨ ਵਗੈਰਾ ਲਾ ਕੇ
ਮਹਕੰਦਾ
ਮਹਿਕ ਪੈਦਾ ਕਰ ਲੈਂਦਾ, ਪਰ ਜਿਹੜੀ ਅੰਦਰਲੀ ਦੇਹੀ ਆ ਉਹ ਤਾਂ ਬਦਬੂ ਆਉਂਦੀ ਹੈ। ਅੰਦਰਲੀ ਦੇਹੀ ਦੇ ਵਿੱਚੋਂ ਖੁਸ਼ਬੂ ਆਉਣੀ ਚਾਹੀਦੀ ਸੀ, ਅੰਦਰਲੀ ਦੇ ਵਿੱਚੋਂ ਆਤਮਾ ਚੋਂ ਖੁਸ਼ਬੂ ਬਣਨੀ ਚਾਹੀਦੀ ਸੀ। ਆਤਮਾ ਚ ਖੁਸ਼ਬੂ ਤਾਂ ਹੋਊ ਜੇ ਪ੍ਰੇਮ ਹੋਊ ਸਭ ਨੂੰ, ਪ੍ਰੇਮਾ ਭਗਤੀ ਨੂੰ। ਜੇ ਨਫ਼ਰਤ ਹੈ ਤੁਹਾਨੂੰ, ਕਿਉਂਕਿ ਬਦਬੂ ਨੂੰ ਸਭ ਨਫ਼ਰਤ ਕਰਦੇ ਨੇ ਨਾ, ਜਿਹਦੇ ਅੰਦਰ ਨਫ਼ਰਤ ਆ ਉਹਨੂੰ ਸਾਰੇ ਨਫ਼ਰਤ ਕਰਦੇ, ਉਹ ਬਦਬੂ ਆਉਂਦੀ ਹੁੰਦੀ ਹੈ। ਨਫ਼ਰਤ ਵਾਲੇ ਬੰਦੇ ਚੋਂ ਬਦਬੂ ਆਉਂਦੀ ਹੈ। ਜਿਹੜੇ ਵੀ ਆਦਮੀ ਨਫ਼ਰਤ ਕਰਦੇ ਨੇ ਕਿਸੇ ਨਾਲ ਵੀ, ਉਹ ਚ ਬਦਬੂ ਆਉਂਦੀ ਹੈ। ਜਿਵੇਂ ਆਰ ਐਸ ਐਸ ਵਾਲੇ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ, ਸਭ ਨੂੰ ਬਦਬੂ ਆਉਂਦੀ ਹੈ ਉਹ ਚ। ਠਾਕਰੇ ਇਹਨਾਂ ਨਾਲ ਉੱਤਰੀ ਭਾਰਤ ਵਾਲਿਆਂ ਨਾਲ ਨਫ਼ਰਤ ਕਰਨ ਲੱਗ ਗਿਆ ਸੀ, ਸਾਰੇ ਖਰਾਬ ਹੋ ਗਏ, ਬਦਬੂ ਆਈ ਨਾ ਉਸ ਗੱਲ ਚ, ਉਹਦੀ ਗੱਲ ਚੋਂ ਬਦਬੂ ਆਈ। ਆਖਿਰ ਬੀਜੇਪੀ ਨੂੰ ਵੀ ਕਹਿਣਾ ਪਿਆ ਵੀ ਗੱਲ ਗਲਤ ਹੈ, ਬਦਬੂ ਆਈ ਉਸ ਗੱਲ ਚ, ਪਿੱਛੇ ਹਟ ਗਿਆ। ਉਹ ਬਦਬੂ ਇਹ ਜੀ ਨਹੀਂ ਹੁੰਦੀ, ਉਹ ਵੀ ਬਦਬੂ ਹੀ ਹੈ। ਚੰਗਾ ਮੈਸੇਜ ਨਹੀਂ ਆਇਆ ਉਹਦੇ ਪਿੱਛੋਂ। ਖੁਸ਼ਬੂ ਔਰ ਬਦਬੂ ਇੱਕ ਮੈਸੇਜ ਆ ਸਾਨੂੰ, ਖੁਸ਼ਬੂ ਇੱਕ ਮੈਸੇਜ ਦਿੰਦੀ ਹੈ ਸਾਨੂੰ ਚੰਗਾ ਲੱਗਦਾ, ਬਦਬੂ ਇੱਕ ਮੈਸੇਜ ਦਿੰਦੀ ਹੈ ਵੀ ਉਹ ਚੀਜ਼ ਉੱਥੇ ਗੰਦ ਪਿਆ, ਉਹ ਸਾਨੂੰ ਬੁਰਾ ਲੱਗਦਾ। ਸਾਡਾ ਕਰਮ ਵੀ ਮੈਸੇਜ ਦਿੰਦਾ ਸਾਨੂੰ ਕੋਈ, ਸਾਡੀ ਭਾਸ਼ਾ ਵੀ ਮੈਸੇਜ ਦਿੰਦੀ ਹੈ ਦੂਏ ਨੂੰ ਕੋਈ, ਉਹ ਚ ਖੁਸ਼ਬੂ ਵੀ ਆਉਂਦੀ ਹੈ, ਬਦਬੂ ਵੀ ਆਉਂਦੀ ਹੈ। ਸੱਚ ਵਿੱਚ ਖੁਸ਼ਬੂ ਹੁੰਦੀ ਹੈ।
ਆ ਦੇਹੀ ਪਰਮਲ ਮਹਕਨ ਦਾ ਤਾਂ ਸੁਖ ਵਿਸਰੇ ਪਰਮਾਨੰਦਾ,
ਤਾਂ ਸੁਖ ਵਿਸਰੇ ਪਰਮਾਨੰਦਾ। ਜਿਹੜਾ ਬਾਹਰਲੀ ਦੇਹੀ ਨਾਲ ਜੁੜਿਆ ਹੋਇਆ ਉਹ ਪਰਮਾਨੰਦ ਦਾ ਸੁਖ, ਪਰਮ ਆਨੰਦ ਦਾ ਸੁਖ ਵਿਸਰਿਆ ਹੋਇਆ ਉਹਨੂੰ। ਪਰ ਜੇ ਅੰਦਰ ਖੁਸ਼ਬੂ ਹੁੰਦੀ ਪਰਮ ਆਨੰਦ ਹੁੰਦਾ, ਉਹਦੀ ਖੁਸ਼ਬੂ ਆਉਣੀ ਸੀ ਪਰਮ ਆਨੰਦ ਹੁੰਦਾ। ਅੰਦਰ ਸੱਚ ਹੁੰਦਾ ਤਾਂ ਪਰਮ ਆਨੰਦ ਹੁੰਦਾ, ਉਹਦੀ ਖੁਸ਼ਬੂ ਆਉਣੀ ਸੀ, ਅੰਦਰ ਵੀ ਤੇਰੇ ਸੁਖ ਹੋਣਾ ਸੀ। ਤੇ ਬਾਹਰਲਿਆਂ ਨੂੰ ਵੀ ਤੈਥੋਂ ਸੁੱਖ ਹੀ ਮਿਲਣਾ ਸੀ, ਦੁੱਖ ਕਿਸੇ ਨੂੰ ਮਿਲਣਾ ਨਹੀਂ ਸੀ। ਜਿਹੜੀ ਖੁਸ਼ਬੂ ਆ ਦੂਜਿਆਂ ਨੂੰ ਵੀ ਉਹਦੇ ਚੰਗਾ, ਆਪ ਤਾਂ ਉਹਦੇ ਅੰਦਰ ਹੁੰਦਾ ਹੀ ਹੈ, ਆਪਣੇ ਆਪ ਤਾਂ ਹੁੰਦਾ ਹੀ ਹੈ, ਪਰ ਬਾਗ ਤਾਂ ਆਲੇ ਦੁਆਲੇ ਦੇ ਵੀ ਇਲਾਕੇ ਨੂੰ ਖੁਸ਼ਬੂ ਦੇ ਰਹੇ ਹਨ।
ਕੋਟਾ ਏਕ ਪੰਚ ਪਨਿਹਾਰੀ,
ਕੋਟਾ ਏਕ ਪੰਚ ਪਨਿਹਾਰੀ, ਇੱਕ ਖੂਹ ਹੈ ਜਿਵੇਂ ਉਹ ਚ ਪੰਜ ਪਾਣੀ ਭਰਨ ਵਾਲੇ ਨੇ, ਪੰਜ ਗਿਆਨ ਅੰਦਰੇ ਨੇ ਸਾਡੇ,
ਕੋਟਾ ਏਕ
ਥੱਲੇ ਬੈਠੀ ਹੈ ਸੁਰਤ, ਪੁੱਠਾ ਕਰ ਲਈਏ ਖੂਹ ਨੂੰ, ਜੇ ਪੰਜ ਪਨਿਹਾਰੀ ਪਾਣੀ ਭਰਨ ਵਾਲੇ ਪੰਜ ਨੇ, ਖੂਹ ਇੱਕੋ ਹੀ ਹੈ, ਸਮਝੇ ਨੀ, ਕਿਉਂਕਿ ਲੱਜ ਇੱਕੋ ਹੀ ਹੈ ਸਾਡੇ ਕੋਲ, ਲੱਜ ਇੱਕੋ ਹੀ ਹੈ, ਬਾਲਟੀਆਂ ਪੰਜ ਨੇ ਅੱਡ ਅੱਡ, ਖੂਹ ਵੀ ਇੱਕ ਹੈ, ਲੱਜ ਵੀ ਇੱਕੋ ਹੀ, ਲੱਜਾਂ ਪੰਜ ਨਹੀਂ ਹਨ, ਪੰਜ ਪਨਿਹਾਰੀ,
ਟੂਟੀ ਲਾਜ ਭਰੇ ਮਤ ਹਾਰੀ,
ਲਾਜ ਇੱਕੋ ਹੀ ਹੈ ਨਾ, ਲੱਜ ਜਾਂ ਟੁੱਟ ਜਾਵੇ ਕੋਈ ਪਾਣੀ ਭਰ ਲੂ ਉੱਥੋਂ, ਕੀ ਭਰੂ ਉੱਥੋਂ, ਅਸਲ ਚ ਸਾਡੀ ਸੁਰਤ ਹੈ ਜਿਹੜੀ ਜਿੱਥੇ ਖੂਹ ਆ ਉੱਥੇ ਤੱਕ ਲੱਜ ਜਾਂਦੀ ਨਹੀਂ, ਜਿੱਥੇ ਅੰਮ੍ਰਿਤ ਪਿਆ ਪਨਿਹਾਰੀਆਂ ਦਾ ਵਾਰ ਨੇ, ਲੱਜੇ ਨਹੀਂ ਹੈਗੀ ਉੱਥੇ ਤੱਕ ਜਾਣ ਵਾਲੀ, ਅੰਮ੍ਰਿਤ ਤਾਂ ਥੱਲੇ ਆ ਪਾਣੀ, ਇਹ ਗਿਆਨ ਅੰਦਰ ਨੇ ਤਾਂ ਪੰਜਾਂ ਨੇ ਅੰਮ੍ਰਿਤ ਕੱਢਣਾ ਸੀ ਅੰਦਰੋਂ ਖੂਹ ਚੋਂ, ਹਿਰਦੇ ਵਿੱਚ ਅੰਮ੍ਰਿਤ ਸੀ ਖੂਹ ਦੇ ਵਿੱਚ, ਪਨਿਹਾਰੀਆਂ ਬਾਹਰ ਖੜੀਆਂ ਨੇ, ਥੱਲੇ ਨੂੰ ਤਾਂ ਲੱਜ ਫਰਾਉਂਦੀਆਂ ਨੀ ਸੁਰਤ, ਥੱਲੇ ਉਹ ਕੁਛ ਕੱਢੀਏ, ਬਾਰ ਬਾਰ ਜੁਗਦੀ ਕਿਉਂਕਿ ਲੱਜ ਹੈ ਨੀ, ਇਸ ਕਰਕੇ ਬਾਹਰ ਆਪਣੀਆਂ ਕੰਮ ਲੱਗੀਆਂ ਹੋਈਆਂ।
ਟੁੱਟੀ ਲਾਜ ਭਰੇ ਮਤ ਹਾਰੀ,
ਭਰਨਾ ਕੀ ਹੈ, ਮਤ ਹਾਰੀ ਜੋ ਭਰ ਰਹੀਆਂ ਨੇ ਉਹਦੇ ਨਾਲ ਸਮਾਂ ਕਬੁੱਧ ਪੈਦਾ ਹੋ ਰਹੀ ਹੈ, ਮਤ ਹਰ ਰਹੀ ਹੈ ਉਹਦੀ, ਮਤ ਜਿਹੜੀ ਥੋੜੀ ਬਹੁਤੀ ਅਕਲ ਆ ਉਹ ਵੀ ਖਤਮ ਹੋ ਰਹੀ ਹੈ, ਮਤ ਹਾਰੀ ਹਰਨ ਹੋ ਰਹੀ ਹੈ, ਮਤ ਉਹਦੀ ਮਤ ਮਾਰੀ ਜਾ ਰਹੀ ਹੈ ਹੋਰ ਵੀ ਰੋਜ਼, ਕਿਉਂਕਿ ਥੱਲੇ ਉਹ ਭਰਨਾ ਸੀ ਪਾਣੀ ਤਾਂ ਟਾਈਮ ਨਿਕਲਦਾ ਜਾਂਦਾ, ਲੱਜ ਟੁੱਟੀ ਹੋਈ ਹੈ, ਲੱਜ ਨੂੰ ਨੀ ਠੀਕ ਕਰ ਰਹੀਆਂ ਵੀ ਖੰਡ ਸੰਡ ਕੇ ਇਹਨੂੰ ਥੱਲੇ ਪਜਾਈਏ, ਸੁਰਤ ਨੀ ਜਾ ਰਹੀ ਧਿਆਨ ਥੱਲੇ ਨੂੰ ਨੀ।
ਕਹੋ ਕਬੀਰ ਕਬੁੱਧ ਵਿਚਾਰੀ, ਨਾ ਉਹ ਕੋਟਾ ਨਾ ਪਨਿਹਾਰੀ,
ਕਬੀਰ ਕਹਿੰਦਾ ਇਹ ਤਾਂ ਮੈਂ ਇੱਕ ਬੁੱਧ ਜਿਹੜੀ ਹੈਗੀ ਹੈ ਉਹਦੇ ਤੇ ਬੁੱਧੀ ਤੇ ਵਿਚਾਰ ਕੀਤਾ, ਬੁੱਧੀ ਕੀ ਕਰ ਰਹੀ ਹੈ ਸਾਡੀ, ਗਿਆਨ ਇੰਦਰਿਆਂ ਤੋਂ ਕਿਹੋ ਜਿਹਾ ਕੰਮ ਲੈ ਰਹੀ ਹੈ, ਕੋਈ ਕੋਟਾ ਹੈ ਨਾ ਕੋਈ ਪਾਣੀ ਵਾਲੀ ਪਨਿਹਾਰੀ ਹੈ, ਐਂ ਨਾ ਸਮਝ ਲਿਓ ਵੀ ਪੰਜ ਸੱਚੀ ਮੁੱਚੀ ਦਾ ਖੂਹ ਹੈ, ਪੰਜ ਲੱਜ ਪਾਣੀ ਭਰਨ ਵਾਲੀਆਂ ਨੇ ਔਰ ਉਹਨਾਂ ਦੀ ਲੱਜ ਟੁੱਟ ਗਈ, ਇਹ ਜੀ ਕੋਈ ਗੱਲ ਨਾ ਸਮਝ ਲਿਓ, ਇਹ ਤਾਂ ਮੈਂ ਇੱਕ ਬੁੱਧ ਕਬੁੱਧ ਦੀ ਵਿਚਾਰ ਕੀਤੀ ਹੈ,
ਬੁੱਧ ਵਿਚਾਰੀ
ਜਿਹੜੀ ਬੁੱਧ ਕਬੁੱਧ ਹੋ ਗਈ ਉਹਦੀ ਵਿਚਾਰ ਤੁਹਾਨੂੰ ਦੱਸੀ ਹੈ ਵੀ ਐਂ ਕਰ ਰਹੀ ਹੈ, ਪੰਜ ਗਿਆਨ ਅੰਦਰੇ ਨੇ, ਬੁੱਧੀ ਉਹਨਾਂ ਦਾ ਕੀ ਕੰਮ ਲੈ ਰਹੀ ਹੈ ਲੈਣਾ ਦਾ ਕੀ, ਲੱਜ ਸੁਰਤ ਟੁੱਟੀ ਹੋਈ ਹੈ ਅੰਦਰੋਂ, ਬੁੱਧੀ ਸੁਰਤ ਨੀ ਜੋੜ ਰਹੀ ਹੈ ਉਹਨਾਂ ਦੀ, ਲੱਜ ਨੀ ਠੀਕ ਕਰਕੇ ਕਰ ਰਹੀ, ਹੋਰ ਇਹ ਕੰਮ ਲਾਇਆ ਉਹਨਾਂ ਨੂੰ ਵੀ ਚਲੋ ਇੰਨਾ ਚਾਹੇ ਹੋਰ ਕੰਮ ਕਰ ਲੋ, ਅੱਖਾਂ ਨੂੰ ਕਦੇ ਹੋਰ ਕੰਮ ਲਾਇਆ ਹੈ, ਕੰਨਾਂ ਨੂੰ ਕਦੇ ਹੋਰ ਕੰਮ ਲਾਇਆ ਹੋਇਆ, ਦਿਮਾਗ ਨੂੰ ਕਿਸੇ ਪਾਓ, ਦਿਮਾਗ ਤਾਂ ਖੈਰ ਬੁੱਧੀ ਦੇ ਕਬਜ਼ੇ ਚ, ਸਾਰੇ ਪੰਜੇ ਗਿਆਨ ਅੰਦਰਾਂ ਨੂੰ ਆਪਣੇ ਹੋਰੇ ਕੰਮ ਲਾਇਆ ਹੋਇਆ, ਸਾਰੇ ਭਾਂਡੇ ਖਾਲੀ ਪਏ ਨੇ, ਕਿਉਂਕਿ ਕਹਿੰਦਾ ਕੋਈ ਬੁੱਧ ਦਾ ਵਿਚਾਰ, ਇਹ ਬੁੱਧੀ ਬਾਰੇ ਵਿਚਾਰ ਹੈ,
ਨਾ ਉਹ ਕੂਟਾ ਨਾ ਪਨਿਹਾਰੀ,
ਨਾ ਕੋਈ ਖੂਹ ਹੈ ਨਾ ਕੋਈ ਪਨਿਹਾਰੀ ਹੈ, ਐਵੇਂ ਕਹੀ ਜਾਵੇ ਸਾਡੀ ਪਨਿਹਾਰੀ ਕੀ ਹੈ ਖੂਹ ਕੀ ਹੈ, ਇਹਦਾ ਇੱਕ ਗੱਲ ਕੀਤੀ ਹੈ, ਸਮਝਾਇਆ ਹੈ ਕੁਛ ਇਹਦੇ ਵਿੱਚ, ਬੁੱਧ ਦੀ ਗੱਲ ਸਮਝਾਈ ਹੈ, ਬੁੱਧੀ ਕੀ ਕਰ ਰਹੀ ਹੈ ਸਾਡੀ, ਕੂਟਾ ਔਰ ਪਨਿਹਾਰੀ ਵਾਲੀ ਕੋਈ ਗੱਲ ਨੀ ਇਹਦੇ ਚ, ਕਹਿੰਦੇ ਖੂਹ ਟੋਲਦੇ ਫਿਰ ਜਾਵੋ ਕਿੱਥੇ ਹੈ, ਜਿਹੜਾ ਕਬੀਰ ਨੇ ਕਿਹਾ ਸੀ ਵੀ ਕਿਤੇ ਗਿਆ ਸੀ ਜੀ ਕਬੀਰ, ਉੱਥੇ ਜੀ ਉਹਨੇ ਖੂਹ ਦੇਖਿਆ, ਉੱਥੇ ਜੀ ਪੰਜ ਸੀਆਂ ਪਨਿਹਾਰੀਆਂ, ਉਹਨਾਂ ਦੀ ਲੱਜ ਟੁੱਟ ਗਈ, ਕੋਈ ਸਾਖੀ ਬਣਾ ਲਵੇ ਕੀ ਪਤਾ ਇਹਨਾਂ ਦਾ ਸੰਤਾਂ ਦਾ, ਖੂਹ ਟੋਲਦੇ ਫਿਰ ਜਾਣ ਪਿੱਛੇ ਵਾਲੇ, ਕੋਈ ਨੀ ਆਇਆ ਜੀ ਗੱਲ ਕੋਈ ਨੀ, ਉਹਨਾਂ ਨਾਲ ਗੰਗਾ ਦੇ ਕੰਢੇ ਬੈਠਾ ਉੱਥੇ ਖੂਹ ਦੀ ਕੀ ਲੋੜ, ਉੱਥੇ ਭਰ ਲਿਆ ਜਿਹਨੇ ਭਰਨੇ ਪਾਣੀ।
ਗੌੜੀ ਕਬੀਰ ਜੀ, ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, जब हम राम गर्भ होए आए रहाओ जोगी जति तपी ब्रह्मचारी कबू राजा छत्रपति कबू पेखारी साखत मरें संत सब जीवें राम रसायन रसना पीवें कहो कबीर प्रभ कृपा कीजै हार परे अब पूरा दीजै असावर जंगम कीट पतंगा
असावर जंगम कीट पतंगा अस्थावर ने बिरछ रुख जेडे खड़े ने जगह जिथे पैदा हो जाते ने बेचारे जल धरती चाहे उथे खड़ना जंगम ने जेडे धरती ते चलन वाले जानवर ने पेट कसा के जिवे सप्प है गो होर है जिन्हां दा किल्ली है
कीट पतंगा
कीड़े ने तुरन वाले ने जानवर आदमी भी कीड़िया चाहता है आदमी कीड़िया चाहता है कीड़े पैरां वाले जानवर ने जिन्हें पैरां वाले ने कीड़े ने सारे पतंगा उड़न वाले ने पतंग जिन्हें ने पतंगे उड़न वाले ने खंभा वाले ने
अनेक जन्म किए बहरंगा
बस ए सारे ही जन्म चारे प्रकार के जन्म लेंदा रहा मैं बड़े रंग तमाशे किते अस्थावरां च भी जन्म लाए ऐ जेड़े थले
जंगम
जंगम ने इन्हां दे विच भी जन्म लाए कीड़े आले वाले भी सारे जन्म लाए पतंगे आले भी सारे जन्म 84 लाख जून भुगत ली बड़े रंग किते जिवें जानवर करदे
जन्म की
हां जन्म ओहो रंग तमाशे जन्म
लाए जन्म किए बहुरंगा
बहुरंगा
ऐसे घर हम बहुत बसाए
ऐसे शरीर बहुत बसाए ने जाए जा हुण को सारे कीट पतंगे दे सारे घरे ने आ देखो घर शरीर नु कहया हुण
ऐसे घर हम बहुत बसाए
पर ओथे घर दा अर्थ किवें कर लंदे दुआ कर कीट पतंगे दा केड़ा घर शरीर दे घर है ओदा
परछाई केड़ा घर
हाथी दा केड़ा घर ਜਾਨਵਰਾਂ ਨੇ ਉਹ ਦਰਖਤ ਦੇ ਉੱਤੇ ਰਹਿੰਦੇ ਵਿਚਾਰੇ ਉਹਨਾਂ ਕਿਹੜਾ ਘਰ ਹਾਲ ਲੈ ਹੁੰਦੇ ਨੇ ਕੋਈ ਆਦਮੀ ਨਾ ਘਰ ਬਣਾ ਕੇ ਸਾਰੇ ਅਰਥੇ ਬਦਲਦੇ ਦੁਨੀਆਂ ਦੇ ਵੜਦੇ ਗੁਰਬਾਣੀ ਸਾਰੀ 84 ਲੱਖ ਜੂਨ ਦੀ ਗੱਲ ਕਰਦੀ ਹੈ ਆਦਮੀ ਨਾ ਘਰ ਬਣਾ ਕੇ ਸਾਰੇ ਅਰਥੇ ਬਦਲਦੇ ਅਰਥਾਂ ਦੇ ਨਰਥ ਕਰਦੇ ਕੀਤੇ ਪੰਡਿਤ ਨੇ ਇਸ ਨੂੰ ਵਿਦਿਆ ਕਹਿੰਦੇ ਨੇ ਇਸੇ ਗੱਲ ਦਾ ਨਾਮ ਵਿਦਿਆ ਵਾਧੋ ਵਿਦਿਆ ਹਟਕੀਨ
ਵਿਵੇਕ ਦੀ
ਜੇ ਉਹਨੇ ਤੇ ਘਰ ਦੇ ਅਰਥ ਦੂਏ ਕਰ ਲਈਏ ਵਿਵੇਕ ਦੀ ਵਿਵੇਕ ਵਾਲੀ ਗੱਲ ਹੀ ਖਤਮ ਬਵੇਕ ਦੀ ਮਲੀਨ ਆਪੇ ਹੋ ਜਾਣ ਪੰਡਿਤ ਨੇ ਅਰਥ ਬਦਲ ਲਿਆ ਡਿਕਸ਼ਨਰੀ ਬਦਲ ਕੇ ਰੱਖਤੀ ਸਾਰੀ ਇਹ ਬ੍ਰਹਮ ਗਿਆਨ ਦੀ ਡਿਕਸ਼ਨਰੀ ਦੀ ਬ੍ਰਹਮ ਗਿਆਨ ਦੀ ਬਣਾ ਕੇ ਰੱਖਤੀ
ਐਸੇ ਘਰ ਹਮ ਬਹੁਤ ਬਸਾਏ
ਐਸੇ ਘਰ ਹਮ ਬਹੁਤ ਬਸਾਏ ਬਹੁਤ ਸਾਰੇ ਜੂਨਾਂ ਦੇ ਘਰ ਬਸਾਏ ਨੇ ਉੱਥੇ ਜਿਹੜਾ ਕਰਦਾ ਉਹ ਜਿਹਾ ਹੀ ਹੁਣ ਜਿਹੜੇ ਉਹ ਜਿਹਾ ਕਰਦੇ ਉਹ ਜਿਹਾ ਹੀ ਹੁਣ ਸਰੀਰ ਉੱਥੇ ਦੀ ਸਰੀਰ ਹੈ ਹੁਣ ਇਹਦਾ ਅਰਥ ਸਰੀਰ ਹੋਰ ਹੋ ਨਹੀਂ ਸਕਦਾ
ਜਦ ਹਮ ਰਾਮ ਗਰਭ ਹੋਏ ਆਏ
ਜਦ ਤੇ ਰਾਮ ਗਰਭ ਹੋਏ ਆਏ ਜਿੰਨਾ ਚਿਰ ਰਾਮ ਰਾਮ ਗਰਭ ਹੈ ਜੂਨਾਂ ਚ ਪਏ ਇਹ ਰਾਮ ਗਰਭ ਹੈ ਇਹ ਘਰ ਵਸਾਏ ਨੇ ਵਾਧਾ ਦਾ ਗਰਭ ਗਰਭ ਨਹੀਂ ਹੁੰਦਾ ਚਾਹੇ ਉਹਨੂੰ ਗਰਭ ਕਹਿੰਦੇ ਉਹ ਵੀ ਗਰਭ ਪੰਡਤ ਦਾ ਹੀ ਰੱਖਿਆ ਹੋਇਆ ਨਾ ਉਹ ਕਿਉਂਕਿ ਰਾਮ ਗਰਭ ਛੱਡਤਾ ਇਹ ਗਰਭ ਰੱਖ ਲਿਆ ਨੂੰ ਇਹੋ ਜਿਹੇ ਵੀ ਜਾਨਵਰ ਨੇ ਬਿਨਾਂ ਗਰਭ ਤੇ ਪੈਦਾ ਹੁੰਦੇ ਬੱਲੀਆਂ ਜੇ ਦਾਣੇ ਪੈਦਾ ਹੋ ਜਾਂਦੇ ਉੱਥੇ ਕਿਹੜਾ ਗਰਭ ਹੁੰਦਾ ਕਣਕ ਵੱਢ ਕੇ ਰੱਖ ਦੋ ਬੱਲੀਆਂ ਜੇ ਦਾਣੇ ਪੈਦਾ ਹੋ ਜਾਂਦੇ ਨੇ ਇੱਥੇ ਰੱਖ ਦੋ ਹੋਊਗਾ ਕਣਕ ਇੱਥੇ ਪੈਦਾ ਹੋਜੂ ਇਹ ਤਾਂ ਬਿਨਾਂ ਗਰਭ ਤੇ ਪੈਦਾ ਹੋ ਜਾਂਦੇ ਨੇ ਪਰ ਦਾਣੇ ਦਾ ਗਰਭ ਹੈ ਆਲੇ ਦਾਣੇ ਛਿਲਕਾ ਉਹ ਛਿਲਕੇ ਦਾ ਗਰਭ ਹੈ ਉਹ ਜਦ ਆਪ ਰਾਮ ਗਰਭ ਹੋਇਆ ਜਾਂ ਰਾਮ ਗਰਭ ਚਾਹੇ ਹੋਇਆ ਇਹ ਜੀ ਜਨਮ ਹੋਣਾ ਹੈ ਜਨਮ ਪਦਾਰਥ ਮਿਲਣਾ ਜਨਮ ਪਦਾਰਥ ਲੈਣਾ
ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ
ਜੋਗੀ ਵੀ ਨੇ ਇੱਥੇ ਜਤੀ ਵੀ ਨੇ ਤਪੀ ਵੀ ਬ੍ਰਹਮਚਾਰੀ ਵੀ ਇਹ ਸਾਰੇ ਹੀ ਮੈਂ ਜੂਨਾ ਭੁਗਤੀਆਂ ਨੇ ਇਹ ਸਾਰੇ ਕੋਰਸ ਪਹਿਲਾਂ ਕਰ ਲਏ ਪਹਿਲੇ ਜਨਮ ਚ ਇਹ ਆਖਰੀ ਕੋਰਸ ਹੈ ਹੁਣ ਉਹ ਤਾਂ ਪੰਜਾਬ ਪਾਤਸ਼ਾਹ ਵੀ ਕਹਿ ਰਹੇ ਨੇ ਸਾਰੇ ਇਹ ਕਰਕੇ ਮੈਂ ਕੀ ਕਰਮ ਅਨੇਕਾ ਹਰ ਪਰੇ ਸਵਾਮੀ ਕੇ ਦੁਆਰੇ ਦੀ ਜੈ ਬੁੱਧ ਵਿਵੇਕਾ ਉਹ ਇਸੇ ਗੱਲ ਨੂੰ ਸਰਟੀਫਾਈ ਕਰ ਰਹੇ ਨੇ ਇਹ ਸਾਰੀਆਂ ਕਲਾਸਾਂ ਪਹਿਲਾਂ ਪੜ੍ਹ ਲਈ ਦੀਆਂ ਨੇ, ਪਹਿਲਾਂ ਪੜ੍ਹ ਲਈਆਂ ਭਗਤਾਂ ਨੇ, ਪਹਿਲਾਂ ਪੜ੍ਹ ਲਈਆਂ ਜਿਹੜੇ ਹੁਣ ਪੜ੍ਹ ਰਹੇ ਨੇ, ਹੁਣ ਪੜ੍ਹ ਰਹੇ ਨੇ ਉਹਨਾਂ ਨੇ ਪਹਿਲੇ ਜਨਮ ਚ ਪੜ੍ਹ ਲਈਆਂ, ਆਉਣ ਵਾਲੇ ਹੁਣ ਪੜ੍ਹ ਰਹੇ ਨੇ। ਮਸਲਾ ਇਸ ਗੱਲ ਦਾ ਨੀ ਕਿ ਕਲਾਸਾਂ ਉਹ ਨਹੀਂ ਪੜ੍ਹਨੀਆਂ ਚਾਹੀਦੀਆਂ ਜਾਂ ਪੜ੍ਹਨੀਆਂ ਚਾਹੀਦੀਆਂ ਨੇ, ਮਸਲਾ ਆਇਆ ਥੱਲੇ ਵਾਲੀਆਂ ਕਲਾਸਾਂ ਵਾਲੇ ਕਹਿੰਦੇ ਨੇ ਕਹਾਂ ਕੋਰਸ ਹੈ ਨੀ। ਜੇ ਥੱਲੇ ਵਾਲੀਆਂ ਕਲਾਸਾਂ ਵਾਲੇ ਥੱਲੇ ਥੱਲੇ ਮੰਨਦੇ ਨੇ ਵੀ ਇਹ ਥੱਲੇ ਵਾਲੀ ਕਲਾਸ ਹੈ ਭਾਈ ਉੱਤੇ ਆਈ ਜਾਂਦੀ ਹੈ, ਫਿਰ ਨੀ ਕੋਈ ਝਗੜਾ। ਝਗੜਾ ਜ਼ਿਆਦਾ ਜ਼ਿਆਦਾ ਆਪਣੇ ਆਪ ਨੂੰ ਪੂਰਾ ਮੰਨ ਕੇ ਗਾਹਾਂ ਵਾਲਾ ਰਾਹ ਬੰਦ ਕਰ ਦਿੰਦੇ ਨੇ। ਦੇਖੋ ਪ੍ਰਾਇਮਰੀ ਸਕੂਲ ਵਾਲਾ ਕਹੇ ਤਾਂ ਤਾਂ ਪੜ੍ਹਾਈ ਹੁੰਦੀ ਹੋਈ ਨੀ, ਬਸ ਇੱਥੇ ਹੀ ਹੈ, ਉਹ ਤਾਂ ਅਪਰਾਧ ਕਰ ਰਿਹਾ। ਫਿਰ ਇਸ ਗੱਲ ਦਾ ਮਤਭੇਦ ਹੈ ਗੁਰਬਾਣੀ ਦਾ ਇਹਨਾਂ ਮਤਾਂ ਨਾਲ। ਉਹ ਨੀ ਕਿਹਾ ਵੀ ਇਹ ਪੜ੍ਹਾਈ ਨਹੀਂ ਹੋਣੀ ਚਾਹੀਦੀ। ਹਾਂ, ਪੜ੍ਹਾਈ ਇਹੀ ਹੋਣੀ ਚਾਹੀਦੀ ਜਿਹੜੀ ਸਹੀ ਹੈ ਗੁਰਮਤ ਦੀ, ਉਲਟੀ ਪੜ੍ਹਾਈ ਨਹੀਂ ਹੋਣੀ ਚਾਹੀਦੀ। ਇਦੋਂ ਮਾਇਆ ਨੇ ਜੋੜਨ ਵਾਲੀ ਹੋਣੀ ਨਹੀਂ ਚਾਹੀਦੀ। ਥੱਲੇ ਦੇ ਦੁਆਰ ਤੋਂ ਜੇ ਚਾਰ ਪੜਾਉਂਦੇ ਨੇ, ਉੱਪਰ ਤੇ ਹੀ ਜਾ ਰਹੇ ਰਹਿੰਦੇ ਨੇ ਅਖੀਰ ਤੇ। ਜੋ ਥੱਲੇ ਤੁਸੀਂ ਪੜ੍ਹਾਈ ਸ਼ੁਰੂ ਕਰਤੀ, ਗਾਹਾਂ ਦੀ ਸ਼ੁਰੂ ਤੇ ਹੀ ਹੋਈ ਜਾਵੇ। ਜਿਹੜੇ ਮਾਂ ਬਾਪ ਅਸੀਂ ਸੰਸਾਰ ਹੁੰਦਾ ਨੀ, ਗਾਹਾਂ ਜਾ ਕੇ ਛਡਾਉਂਦੇ ਨੇ, ਪਹਿਲਾਂ ਹੀ ਛਡਾ ਦੋ, ਇਹ ਨਹੀਂ ਭਾਈ ਹੁੰਦੇ। ਗੁਰਬਾਣੀ ਵਾਲੀ ਪੜ੍ਹਾਈ ਪੜ੍ਹਾਓ, ਥੋੜੀ ਪੜ੍ਹ ਲੈਣਗੇ ਗਾਹਾਂ ਦੇ ਸਹੀ, ਪਰ ਪੜ੍ਹਾਈ ਤੋਂ ਉਲਟ ਹੈ, ਮਤੇ ਤੋਂ ਉਲਟ ਪੜ੍ਹਾਈ ਜਾਂਦੀ ਹੈ। ਉਲਟ ਜਿਹੜੀਆਂ ਉਲਟ ਮੰਤਾਂ ਨੇ ਐਕਚੁਅਲੀ, ਜਾਂ ਤਾਂ ਉਹਨਾਂ ਦੇ ਖਿਲਾਫ ਹੈ ਗੁਰਬਾਣੀ। ਉਲਟਾ ਵਾਲੇ ਕਹਿੰਦੇ ਨੇ ਵੀ ਸਾਡੀ ਉਮਰ ਠੀਕ ਹੈ, ਬਾਕੀ ਉਹ ਦੂਜੀਆਂ ਗਲਤ ਨੇ, ਐਕਚੁਅਲੀ ਉਹ ਆਪ ਗਲਤ ਨੇ। ਹਾਂਜੀ,
ਕਬੂ ਰਾਜਾ ਛਤਰਪਤੀ ਕਬੂ ਭਿਖਾਰੀ,
ਕਦੇ ਰਾਜਾ ਛਤਰਪਤੀ ਬਣ ਗਿਆ, ਕਦੇ ਭਿਖਾਰੀ ਭਿਖਾਰੀ ਬਣ ਗਿਆ, ਭਿਖਾਰੀ ਵੀ ਬਣਦਾ ਰਿਹਾ, ਰਾਜਾ ਛਤਰਪਤੀ ਵੀ ਬਣ ਕੇ ਦੇਖ ਲਿਆ, ਮਿਲਿਆ ਉੱਥੋਂ ਵੀ ਕੁਛ ਨੀ। ਤੇ ਰਾਜਾ ਬਣ ਕੇ ਜੇ ਫਿਰ ਜੂਨ ਭੁਗਤਣੀ ਪਈ, ਉਹ ਸਿੱਖ ਰਾਜ ਕਾਹਦਾ ਮੰਗਦੇ ਨੇ, ਅਵਨਾਸ਼ੀ ਰਾਜ ਲੈ ਲੋ, ਇਹ ਤਾਂ ਅੱਗੇ ਬਣ ਕੇ ਆ ਗਏ ਤੁਸੀਂ। ਜਾਂ ਫਿਰ ਰਾਜ ਹੋ ਤੁਸੀਂ, ਰਾਜਾ ਪਿੱਛੇ ਨੀ ਬਣੇ ਕਦੇ, ਜਾਂ ਫਿਰ ਪਿੱਛੇ ਨੀ ਬਣੇ। ਜਿਹਦਾ ਰਾਜਾ ਬਣ ਤੋਂ ਮੂੰਹ ਮੋਹ ਟੁੱਟਿਆ ਹੋਇਆ ਨਹੀਂ ਚਾਹੁੰਦਾ, ਉਹ ਪਿੱਛੇ ਬਣ ਕੇ ਦੇਖ ਲਿਆ, ਸਵਾਦ ਚੱਖ ਲਿਆ, ਤੁਸੀਂ ਚੱਖ ਲਓ। ਫਿਰ ਉਹ ਪਹਿਲਾਂ ਬਣ ਕੇ ਆ ਗਿਆ, ਉਹਨੇ ਦੇਖ ਲਿਆ ਅੱਜ ਕੁਛ ਨੀ ਹੈਗਾ, ਉਹ ਤਾਂ ਨੀ ਬਣਦੇ, ਉਹਨਾਂ ਨੇ ਪਿੱਛੇ ਦੇਖ ਲਿਆ ਸਵਾਦ ਇਹਦਾ, ਤੁਸੀਂ ਦੇਖ ਲਿਓ ਜੋ ਕੀ ਨਿਕਲਦਾ। ਪਰ ਇਹ ਜਨਮ ਚੱਲਿਆ ਗਿਆ ਤੁਹਾਡਾ, ਗਾਂ ਨੂੰ ਪਤਾ ਨੀ ਕੀ ਹੋਣਾ ਕੀ ਨਹੀਂ ਹੋਣਾ। ਉਹ ਫੇਰ ਵੱਜ ਗਏ, ਰਾਜ ਚ ਉਹਨਾਂ ਨੇ ਬੁਰਾਈ ਨੀ ਕੀਤੀ, ਰਾਜ ਕਰਕੇ ਦੇਖ ਲਿਆ ਬੁਰਾਈ ਨੀ ਕੀਤੀ, ਤਾਂ ਆ ਗਏ। ਫਿਰ ਰਾਜ ਦੇ ਵਿੱਚੋਂ ਨਰਕ ਚਲਿਆ ਜਾਂਦਾ, ਬਹੁਤ ਔਖਾ ਭੇਜਣ ਰਾਜ ਕਰਕੇ, ਰਾਜ ਕਰਕੇ ਦੁਬਾਰਾ ਆ ਜਾਵੇ ਸਹੀ ਸਲਾਮਤ, ਇੱਧਰ ਨੂੰ ਬਹੁਤ ਔਖਾ, ਨਰਕ ਨੂੰ ਚਲਿਆ ਜਾਂਦਾ ਉੱਥੋਂ। ਹਾਂਜੀ,
ਸਾਖਤ ਮਰਨ ਸੰਤ ਸਭ ਜੀਵ ਹੈ,
ਸਾਖਤ ਮਰਨ ਸੰਤ ਸਭ ਜੀਵ ਹੈ, ਜਿਹਨੇ ਸਾਖਤ ਨੇ, ਸਾਖਤ ਕੌਣ ਨੇ, ਜਿਹੜੇ ਲੋਕਾਂ ਦਾ ਭਲਾ ਕਰਦੇ ਨੇ ਨਾ। ਅਸੀਂ ਜੀ ਦੁਨੀਆਂ ਦਾ ਭਲਾ ਕਰਦੇ ਹਾਂ, ਉਹ ਸਾਰੇ ਸਾਖਤ ਨੇ। ਬੁਰਾ ਕਿਉਂਕਿ ਬੁਰਾ ਪਰਮੇਸ਼ਰ ਨੂੰ ਮੰਨਦੇ ਨੇ, ਉਹ ਵੀ ਪਰਮੇਸ਼ਰ ਕਰਦਾ, ਬੁਰਾ ਪਰਮੇਸ਼ਰ ਕਰਦਾ, ਅਸੀਂ ਭਲਾ ਕਰਦੇ ਹਾਂ, ਪਰਮੇਸ਼ਰ ਸਮਰੱਥ ਨਹੀਂ ਭਲਾ ਕਰਨ ਚ, ਆਪਣੀ ਔਲਾਦ ਦਾ ਭਲਾ ਕਰਨ ਚ ਪਰਮੇਸ਼ਰ ਸਮਰੱਥ ਨਹੀਂ, ਅਸੀਂ ਕਰਦੇ ਹਾਂ ਜੀ ਇਹਨਾਂ ਦਾ ਭਲਾ। ਭਲਾ ਕਾਹਨੂੰ ਕਰਦੇ ਹੋ, ਤੁਸੀਂ ਜੇਬ ਕੱਤ ਰਹੇ ਹੋ, ਜੇ ਨੇੜੇ ਨੂੰ ਆਊਗਾ ਤਾਂ ਹੀ ਕੱਟੋਗੇ ਜੇਬ, ਉਹ ਜੇਬ ਕਤਰੇ ਵੀ ਭਲਾ ਕਰਦੇ ਹੁੰਦੇ ਕਿਸੇ ਦਾ, ਤਾਂ ਕਰਕੇ ਸਾਖਤ ਨੇ, ਸਾਖਤ ਨੇ, ਸਾਖਤ ਹੰਕਾਰੀ ਨੇ, ਸਾਖਤ ਹੰਕਾਰੀ ਹੁੰਦਾ। ਜੇਬ ਕੱਟਣੀ ਹੈ ਨੇੜੇ ਆਊ ਤਾਂ ਕੱਟੋਗੇ, ਨਹੀਂ ਕਿਵੇਂ ਕੱਟ ਲੂਗੇ, ਨੇੜੇ ਲੱਗਣਾ ਹੀ ਪੈਂਦਾ, ਜਾਂ ਤਾਂ ਉਹੀ ਨੇੜੇ ਆ ਲੱਗੇ ਤੁਹਾਡੇ, ਜਾਂ ਤੁਸੀਂ ਉਹਦੇ ਨੇੜੇ ਜਾ ਲੱਗੋਗੇ ਇਸ ਤਰੀਕੇ ਨਾਲ, ਫਿਰ ਉਹਦੀ ਹੱਥ ਸਾਫ ਕਰੋਗੇ ਜੇਬ ਤੇ, ਨਹੀਂ ਤਾਂ ਹੋਣਾ ਨੀ, ਦੂਰੀ ਬਣੀ ਇਹਦਾ ਹੱਥ ਸਾਫ ਨਹੀਂ ਹੋਣਾ। ਮੱਖੀ ਮਿੱਠੇ ਮਰਨਾ ਸੀਰਾ ਹੋਵੇ ਨਾ, ਕਿਤੇ ਮੱਖੀ ਜਾ ਵੈਂਦੀ ਹੈ ਲਾਲਚ ਨੂੰ, ਇਹ ਲਾਲਚੀ ਲੋਭੀ ਲੋਕ ਨੇ, ਤੁਸੀਂ ਐਸਾ ਲੋਭ ਦਿੰਦੇ ਹੋ, ਆ ਵੈਂਦੀ ਹੈ ਮੱਖੀ ਮਿੱਠੇ ਤੇ, ਬਾਅਦ ਜਦ ਮਿੱਠੇ ਤੇ ਮੱਖੀ ਆ ਗਈ ਸਮਝੋ ਮੱਖੀ ਦੀ ਮੌਤ ਹੈ। ਮੱਖੀ ਮਿੱਠੇ ਮਰਨਾ ਹੀ ਹੈ, ਹੋਰ ਕੀ ਗੱਲ ਹੋ ਰਹੀ ਮੱਖੀ। ਜਿਹੜਾ ਇਹਨਾਂ ਸੰਤਾਂ ਦੀਆਂ ਗੱਲਾਂ ਜਾ ਗਿਆ ਸਮਝੋ ਮਰ ਗਿਆ, ਮੱਖੀ ਮਿੱਠੇ
ਮਰਨਾ
ਬਸ।